ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੇ।
ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤੇ ਬੜੇ ਅਪਰਾਧੀ ਸਾਂ, ਗੁਨਾਹਗਾਰ ਸਾਂ, ਰਾਖੇ ਗੁਰ ਸੰਗਤੀ, ਪਰ ਸਾਨੂੰ ਗੁਰੂ ਸੰਗਤ ਦੇ ਆਸਰੇ ਵਾਹਿਗੁਰੂ ਨੇ ਰੱਖ ਲਿਆ ਹੈ। ਉਪਦੇਸ਼ ਦਿਓ, ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ, ਕੀ ਆਖਿਆ, ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਹਰ ਨਾਮ ਛਡਾਵੇ, ਅਤੇ ਵਾਹਿਗੁਰੂ ਦਾ ਨਾਮ ਹੀ ਤੁਹਾਨੂੰ ਜਮਾਂ ਤੋਂ ਛਡਾ ਲਵੇਗਾ। ਹੁਣ ਦੇਖ ਲਓ, ਇੱਕ ਪਾਸੇ ਅਰਦਾਸ ਕੀਤੀ ਹੈ ਅਤੇ ਦੂਜੇ ਪਾਸੇ ਉਹ ਵੀ ਦੱਸ ਦਿੱਤਾ ਵੀ ਗੁਰੂ ਦੀ ਸੰਗਤ ਵਿੱਚ ਆਉਣ ਦੇ ਨਾਲ ਵੱਡੇ ਵੱਡੇ ਪਾਪੀ ਅਪਰਾਧੀ ਵੀ ਬਖਸ਼ੇ ਜਾਂਦੇ ਨੇ, ਗੁਰੂ ਨਾਮ ਦਾ ਉਪਦੇਸ਼ ਦਿੰਦੇ ਨੇ, ਅਤੇ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਅਤੇ ਨਾਮ ਹੀ ਉਹਨੂੰ ਜਮਾਂ ਤੂੰ ਛੁਡਾ ਲੈਂਦਾ ਹੈ।
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ।
ਲਓ ਹੁਣ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ, ਹੁਣ ਅੱਗੇ ਸਤਿਗੁਰੂ ਦੀ ਮਹਿਮਾ ਉਚਾਰਨ ਕਰਨ ਲੱਗੇ ਨੇ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਐ ਮੇਰੇ ਸਤਿਗੁਰੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਉਚਾਰਨ ਕਰਾਂ, ਤੇਰੇ ਗੁਣ ਬੇਅੰਤ ਨੇ। ਜਬ ਗੁਰ ਬੋਲੇ ਹੈ, ਅਤੇ ਮਹਾਰਾਜ ਜਦੋਂ ਅਸੀਂ ਆਪਣੇ ਮੂੰਹੋਂ ਆਪ ਜੀ ਦਾ ਨਾਮ ਉਚਾਰਨ ਕਰਦੇ ਹਾਂ, ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਲੈਂਦੇ ਹਾਂ, ਤਾਂ ਬਿਸਮ ਹੋਏ ਜਾਏ, ਉਸ ਵੇਲੇ ਸਾਡਾ ਮਨ ਬਹੁਤ ਵਿਸਮਾਦ ਰਸਤੇ ਵਿੱਚ ਚਲਿਆ ਜਾਂਦਾ ਹੈ, ਬਹੁਤ ਹੈਰਾਨ ਹੋ ਜਾਂਦਾ ਹੈ, ਕਿਉਂਕਿ ਸਤਿਗੁਰੂ ਦੀ ਮਹਿਮਾ ਬਹੁਤ ਵੱਡੀ ਹੈ।
ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ।
ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿੰਨੀ ਨਿਮਰਤਾ ਹੈ, ਹਜ਼ੂਰ ਕਹਿੰਦੇ ਸਾਡੇ ਵਰਗੇ ਅਪਰਾਧੀਆਂ ਨੂੰ ਕੋਈ ਹੋਰ ਵੀ ਰੱਖ ਸਕਦਾ ਸੀ? ਨਹੀਂ, ਹੋਰ ਕੋਈ ਵੀ ਨਹੀਂ ਸੀ ਰੱਖ ਸਕਦਾ। ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਜਿਵੇਂ ਧੰਨ ਸ੍ਰੀ ਗੁਰੂ ਰਾਮਦਾਸ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਸਾਨੂੰ ਆਪਣੀ ਸ਼ਰਨ ਵਿੱਚ ਰੱਖਿਆ ਹੈ, ਵਿਕਾਰਾਂ ਤੋਂ, ਪਾਪਾਂ ਤੋਂ, ਮਾੜੇ ਕਰਮਾਂ ਤੋਂ ਛਡਾਇਆ ਹੈ, ਅਤੇ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਹੋਰ ਕੋਈ ਵੀ ਨਹੀਂ ਸੀ ਰੱਖ ਸਕਦਾ।
ਗੁਰ ਪਿਤਾ ਤੂੰ ਹੈ, ਗੁਰ ਮਾਤਾ ਤੂੰ, ਗੁਰ ਬੰਧਪ ਮੇਰਾ ਸਖਾ ਸਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸਤਿਗੁਰੂ ਜੀ, ਤੁਸੀਂ ਹੀ ਸਾਡੇ ਧਰਮ ਪਿਤਾ ਹੋ, ਤੁਸੀਂ ਹੀ ਸਾਡੇ ਮਾਤਾ ਰੂਪ ਹੋ, ਤੂੰ ਗੁਰ ਬੰਧਪ, ਹੇ ਵਾਹਿਗੁਰੂ ਜੀ, ਤੁਸੀਂ ਹੀ ਮੇਰੇ ਸੰਬੰਧੀ ਹੋ, ਰਿਸ਼ਤੇਦਾਰ ਹੋ, ਅਤੇ ਮੇਰਾ ਸਖਾ ਸਖਾਏ। ਮਹਾਰਾਜ ਤੁਸੀਂ ਸਾਡੇ ਸਕੇ ਭਰਾ ਅਤੇ ਸਹੋਦਰੇ ਅਤੇ ਮਿੱਤਰ ਪਿਆਰੇ ਵੀ ਸਾਡੇ ਤੁਸੀਂ ਹੋ, ਭਾਵ ਅਸੀਂ ਤੁਹਾਨੂੰ ਹੀ ਆਪਣੇ ਮਾਤਾ ਪਿਤਾ ਸਮਝਿਆ ਹੈ, ਅਤੇ ਤੁਸੀਂ ਹੀ ਸਾਡੇ ਰਿਸ਼ਤੇਦਾਰ ਹੋ, ਤੁਸੀਂ ਹੀ ਸਾਡੇ ਮਿੱਤਰ ਦੋਸਤ ਸਖੇ ਪਿਆਰੇ ਹੋ।
ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣ ਹੋ ਆਪੇ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੁਰੂ ਦੇ ਸ਼ੁਕਰਾਨੇ ਵਜੋਂ ਜੋ ਪਵਿੱਤਰ ਅਗਲੀਆਂ ਪੰਕਤੀਆਂ ਉਚਾਰਨ ਕੀਤੀਆਂ ਨੇ, ਇਹ ਮਾਨੋ ਨਿਰਮਾਣਤਾ ਦੀ ਸ਼ਿਖਰ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਐ ਮੇਰੇ ਸਤਿਗੁਰਾ, ਜੋ ਸਾਡੀ ਹਾਲਤ ਹੋ ਰਹੀ ਸੀ, ਜੋ ਅਵਸਥਾ ਦੇ ਵਿੱਚ ਅਸੀਂ ਵਿਚਰ ਰਹੇ ਸਾਂ, ਸਾਬੇ ਤੁਮ ਹਰ ਜਾਣੋ ਆਪੇ, ਉਸ ਹਾਲਤ ਨੂੰ ਹੇ ਸਤਿਗੁਰੂ ਤੁਸੀਂ ਆਪ ਹੀ ਜਾਣਦੇ ਹੋ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਛੋਟੀ ਬਾਲ ਅਵਸਥਾ ਦੇ ਵਿੱਚ ਹੀ ਮਾਤਾ ਪਿਤਾ ਦੇ ਸਾਏ ਤੋਂ ਵਿਹੂਣੇ ਹੋ ਗਏ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਨਕੇ ਸਨ ਬਾਸਰਕੇ ਪਿੰਡ, ਅਤੇ ਬਾਸਰਕੇ ਪਿੰਡ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਆਮ ਹੀ ਆਉਣਾ ਜਾਣਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਨਗਰ ਵੀ ਸੀ, ਇਸ ਲਈ ਇਸ ਪਿੰਡ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਹਮੇਸ਼ਾ ਲਈ ਆਉਂਦੇ ਜਾਂਦੇ ਸਨ, ਅਤੇ ਇੱਕ ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਸਰਕੇ ਪਿੰਡ ਵਿੱਚ ਆਏ, ਜਿਹੜੇ ਕੁਛ ਪਿੰਡ ਵਾਲੇ ਪਤਵੰਤੇ ਸੱਜਣ ਸਨ, ਉਹਨਾਂ ਨੇ ਉਸ ਬਾਲ ਸਰੂਪ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਰੱਖਿਆ ਹੋਇਆ ਸੀ ਘਰਦਿਆਂ ਨੇ, ਉਹ ਭਾਈ ਜੇਠੇ ਨੂੰ ਛੋਟੀ ਉਮਰ ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਲੈ ਆਏ ਅਤੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਇਹ ਬੱਚਾ ਯਤੀਮ ਹੈ, ਬੇਸਹਾਰਾ ਹੈ, ਇਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਨੇ, ਅਤੇ ਤੁਸੀਂ ਕਿਰਪਾ ਕਰੋ, ਇਹਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਆਲੂ ਕਿਰਪਾਲੂ ਪਿਤਾ ਵਾਂਗ ਅਤੇ ਉਸ ਬਾਲ ਰੂਪ ਭਾਈ ਜੇਠੇ ਦੀ ਬਾਂਹ ਫੜੀ ਅਤੇ ਕਹਿਣ ਲੱਗੇ, ਅੱਛਾ, ਅੱਜ ਤੋਂ ਬਾਅਦ ਇਹ ਸਾਡੇ ਹੋਏ, ਹੁਣ ਅਸੀਂ ਹਮੇਸ਼ਾ ਲਈ ਇਹਨਾਂ ਨੂੰ ਮਾਤਾ ਪਿਤਾ ਦਾ ਪਿਆਰ ਦੇਵਾਂਗੇ, ਇਹਨਾਂ ਦੀਆਂ ਸਭ ਲੋੜਾਂ ਵੀ ਪੂਰੀਆਂ ਕਰਾਂਗੇ, ਇਹਨਾਂ ਦੀ ਆਤਮਕ ਭੁੱਖ ਵੀ ਅਸੀਂ ਪੂਰੀ ਕਰਾਂਗੇ। ਅਤੇ ਹੁਣ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਦੀ ਸ਼ਰਧਾ ਭਾਵਨਾ ਸੇਵਾ ਸਿਮਰਨ ਅਤੇ ਗੁਰੂ ਦਾ ਪਿਆਰ ਤੱਕਿਆ ਅਤੇ ਫਿਰ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਵੀ ਇਹਨਾਂ ਦੇ ਨਾਲ ਹੀ ਕਰ ਦਿੱਤਾ। ਏਡਾ ਵੱਡਾ ਕੌਣ ਪਰਉਪਕਾਰ ਕਰ ਸਕਦਾ ਹੈ, ਇਹ ਕਿਸੇ ਯਤੀਮ ਬਾਲਕ ਨੂੰ ਆਪਣੀ ਸਪੁੱਤਰੀ ਦਾ ਰਿਸ਼ਤਾ ਵੀ ਕਰ ਦੇਵੇ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਮਹਾਨ ਪਰਉਪਕਾਰ ਸੀ, ਜਿਸ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਆਪ ਹੀ ਉਹ ਸ਼ੁਕਰਾਨਾ ਨਿਕਲ ਰਿਹਾ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹਿਬ ਤੁਮ ਹਰ ਜਾਣੋ ਆਪੇ। ਐ ਮੇਰੇ ਸਤਿਗੁਰਾ, ਜੋ ਸਾਡੀ ਹਾਲਤ ਸੀ, ਅਸੀਂ ਬੇਸਹਾਰਾ ਜੀਵਨ ਬਤੀਤ ਕਰ ਰਹੇ ਸਾਂ, ਯਤੀਮਾਂ ਵਾਂਗ ਇੱਧਰ ਉੱਧਰ ਭਟਕਦੇ ਸਾਂ, ਉਸ ਹਾਲਤ ਨੂੰ ਤੁਸੀਂ ਮਹਾਰਾਜ ਅੱਛੀ ਤਰ੍ਹਾਂ ਜਾਣਦੇ ਹੋ, ਹਮ ਰੁਲਦੇ ਫਿਰਦੇ। ਹਜ਼ੂਰ ਅੱਗੇ ਫਰਮਾਉਂਦੇ ਨੇ ਕਿ ਅਸੀਂ ਰੁਲਦੇ ਫਿਰਦੇ ਸਾਂ, ਕਿਉਂਕਿ ਜਦੋਂ ਮਾਤਾ ਪਿਤਾ ਤੋਂ ਬਿਨਾਂ ਕੋਈ ਬੱਚਾ ਹੋ ਜਾਂਦਾ ਯਤੀਮ, ਤਾਂ ਫਿਰ ਉਹਦੀ ਹਾਲਤ ਤਰਸਯੋਗ ਬਣ ਜਾਂਦੀ ਹੈ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਉਹ ਪਾਣਾ ਵਾਪਰਿਆ ਸੀ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ।
ਹਜ਼ੂਰ ਫਰਮਾਉਂਦੇ ਨੇ, ਅਸੀਂ ਵੀ ਰੁਲਦੇ ਫਿਰਦੇ ਸਾਂ, ਯਤੀਮ ਸਾਂ, ਬੇਸਹਾਰਾ ਸਾਂ, ਸਾਡੇ ਕੋਈ ਬਾਤ ਨਹੀਂ ਸੀ ਪੁੱਛਦਾ, ਕੋਈ ਗੱਲ ਨਹੀਂ ਸੀ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਪੂਜਨੀਕ ਸਤਿਗੁਰੂ ਮਹਾਰਾਜ ਦੀ ਸੰਗਤ ਕਰਕੇ ਅਤੇ ਅਸੀਂ ਵੀ ਕੀੜੇ ਉੱਚ ਪਦਵੀ 'ਤੇ ਸਥਾਪਨ ਹੋ ਗਏ ਹਾਂ, ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਹ ਮਾਣ ਪ੍ਰਾਪਤ ਕੀਤਾ ਹੈ।
ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ।
ਧੰਨ ਹੈ, ਧੰਨ ਹੈ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਨਾਨਕ, ਜੋ ਸਾਡੇ ਸਤਿਗੁਰੂ ਨੇ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ, ਜਿਸ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਸੋਗ ਸੰਤਾਪ ਚੁੱਕੇ ਗਏ ਨੇ। ਜਿਹੜੇ ਮਾਤਾ ਪਿਤਾ ਦੇ ਵਿਛੋੜੇ ਦਾ ਸੋਗ ਸੀ ਅਤੇ ਉਹਦੇ ਨਾਲ ਮਨ ਦੇ ਵਿੱਚ ਝੋਰਾ ਸੀ, ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਮਾਤਾ ਪਿਤਾ ਨਾਲੋਂ ਵੀ ਵੱਧ ਪਿਆਰ ਅਤੇ ਮਾਣ ਸਾਨੂੰ ਪ੍ਰਾਪਤ ਹੋ ਗਿਆ ਹੈ। ਇਸ ਲਈ ਧੰਨ ਹੈ, ਧੰਨ ਹੈ ਸਤਿਗੁਰੂ ਸਾਡਾ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਸੋਗ ਸੰਤਾਪ ਚੁੱਕੇ ਗਏ ਹਨ।
ਗੌੜੀ ਬੈਰਾਗਣ ਮਹੱਲਾ ਚੌਥਾ, ਕੰਚਨ ਨਾਰੀ ਮਹਿ ਜੀਉ ਲੁਭਤ ਹੈ ਮੋਹ ਮੀਠਾ ਮਾਇਆ।
ਲਓ ਹੁਣ ਧੰਨ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਔਗੁਣਾਂ ਨੂੰ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਾਨੂੰ ਕੋਈ ਵੀ ਪਾਪ ਕੋਈ ਅਪਰਾਧ ਲੁਕਾਉਣਾ ਨਹੀਂ ਚਾਹੀਦਾ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਫ ਸਾਫ ਦੱਸੋ, ਅਰਦਾਸ ਕਰੋ, ਬੇਨਤੀ ਕਰੋ ਅਤੇ ਵਾਹਿਗੁਰੂ ਪਰਮੇਸ਼ਰ ਬਖਸ਼ ਦੇਵੇਗਾ। ਅਰਦਾਸ ਬੇਨਤੀ ਕਿਵੇਂ ਕਰਨੀ ਹੈ? ਹਜ਼ੂਰ ਅੱਗੇ ਫਰਮਾਉਂਦੇ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਰਹਾਓ। ਇਸ ਢੰਗ ਦੇ ਨਾਲ ਅਰਦਾਸ ਬੇਨਤੀ ਕਰੋ, ਐ ਮੇਰੇ ਵਾਹਿਗੁਰੂ, ਸਾਡੇ ਤਾਂ ਇਹ ਨੀਚ ਕਰਮ ਨੇ, ਐ ਮੇਰੇ ਪ੍ਰਭੂ ਜੀ, ਸਾਡੇ 'ਤੇ ਬਹੁਤ ਨੀਵੇਂ ਕਰਮ ਨੇ, ਨਖਿਦ ਕਰਮ ਨੇ, ਗੁਣਵੰਤਾ ਹਰ ਹਰ ਦਿਆਲ, ਤੁਸੀਂ ਮਹਾਰਾਜ ਗੁਣਾਂ ਵਾਲੇ ਹੋ, ਗੁਣਾਂ ਦੇ ਭੰਡਾਰ ਹੋ ਅਤੇ ਗੁਣਾਂ ਦੇ ਦਾਤਾਰ ਵੀ ਹੋ ਅਤੇ ਦਿਆਲੂ ਕਿਰਪਾਲੂ ਪਿਤਾ ਸਮਾਨ ਹੋ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੇ ਸਾਰੇ ਹੀ ਔਗੁਣ ਬਖਸ਼ ਦਿਓ, ਕਿਉਂਕਿ ਸਾਡੇ ਤਾਂ ਬੜੇ ਮਾੜੇ ਕੰਮ ਨੇ, ਅਸੀਂ ਕੋਈ ਭਲਾ ਕੰਮ ਤਾਂ ਕਰਦੇ ਹੀ ਨਹੀਂ, ਅਸੀਂ ਖਤੇ ਬਹੁਤ ਕਮਾਉਂਦੇ, ਕਿਸ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਵੜ ਗੁਨਹਿਗਾਰ। ਇਉਂ ਆਪਣੇ ਗੁਨਾਹਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਵੇਦਨ ਕਰੋ ਅਤੇ ਮਹਾਰਾਜ ਤੁਸੀਂ ਕਿਰਪਾ ਕਰੋ, ਦਿਆਲੂ ਕਿਰਪਾਲੂ ਪਿਤਾ ਹੋ, ਸਾਡੇ ਸਾਰੇ ਔਗੁਣਾਂ ਨੂੰ ਬਖਸ਼ ਦਿਓ। ਇਉਂ ਅਰਦਾਸ ਬੇਨਤੀ ਕਰਨੀ ਹੈ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਕੰਚਨ ਨਾਰੀ ਮੈਂ ਜੀਓ ਲੁਪਤ ਹੈ, ਇਹ ਆਪਣੇ ਨੀਚ ਕਰਮਾਂ ਦਾ ਜ਼ਿਕਰ ਹੈ। ਹੇ ਵਾਹਿਗੁਰੂ ਜੀ, ਕੰਚਨ ਦਾ ਅਰਥ ਹੈ ਸੋਨਾ ਅਤੇ ਨਾਰੀ ਦਾ ਅਰਥ ਹੈ ਇਸਤਰੀ। ਇਸ ਨੂੰ ਜੜ ਚੇਤਨ ਮਾਇਆ ਦਾ ਵੀ ਨਾਮ ਦਿੱਤਾ ਗਿਆ ਹੈ। ਕਣਕ ਅਤੇ ਕਾਮਨੀ, ਕੰਚਨ ਕਣਕ ਅਤੇ ਨਾਰੀ ਕਾਮਨੀ, ਇਹ ਦੋ ਚੀਜ਼ਾਂ ਨੇ ਜਿਹਨੂੰ ਜੜ ਚੇਤਨ ਮਾਇਆ ਆਖਿਆ ਹੈ। ਕੰਚਨ ਨਾਰੀ ਮੈਂ ਜੀਓ ਲੁਪਤ ਹੈ, ਮਹਾਰਾਜ ਇਹ ਜਿਹੜੀ ਜੜ ਚੇਤਨ ਮਾਇਆ ਹੈ, ਇਹਦੇ ਵਿੱਚ ਮੇਰਾ ਜਿਹੜਾ ਜੀਓ ਮਨ ਹੈ, ਲੁਭਾਏ ਮਾਨ ਹੋ ਰਿਹਾ ਹੈ। ਮੋਹ ਮਿੱਠਾ ਮਾਇਆ ਤੇ ਮਾਇਆ ਦਾ ਮੋਹ ਮੈਨੂੰ ਬਹੁਤ ਮਿੱਠਾ ਲੱਗ ਰਿਹਾ ਹੈ।
ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ,
ਮੈਨੂੰ ਆਪਣੇ ਘਰਾਂ ਦੀ ਤੇ ਮੰਦਰਾਂ ਦੀ ਬੜੀ ਖੁਸ਼ੀ ਹੈ ਤੇ ਮੈਨੂੰ ਘੋੜਿਆਂ ਤੇ ਚੜ੍ਹਨ ਦਾ ਬੜਾ ਸ਼ੌਕ ਹੈ। ਮੈਂ ਆਪਣੇ ਮਨ ਨੂੰ ਨਾਮ ਦੇ ਰਸ ਵਿੱਚ ਨਹੀਂ, ਸਿਮਰਨ ਦੇ ਰਸ ਵਿੱਚ ਨਹੀਂ, ਮਨ ਅਨਰਸ ਲਾਇਆ ਤੇ ਮੈਂ ਆਪਣੇ ਮਨ ਨੂੰ ਹੋਰ ਰਸਾਂ ਕਸਾਂ ਦੇ ਵਿੱਚ ਹੀ ਲਾਇਆ ਹੋਇਆ ਹੈ।
ਹਰ ਪ੍ਰਭ ਚੇਤਨ ਆਵੇ ਕਿਉਂ ਛੂਟਾ ਮੇਰੇ ਹਰ ਰਾਇਆ।
ਤੇ ਵਾਹਿਗੁਰੂ ਜੀ, ਤੁਸੀਂ ਤਾਂ ਦਿਆਲੂ ਕਿਰਪਾਲੂ ਪਿਤਾ ਸਮਾਨ ਹੋ ਤੇ ਹੁਣ ਅਸੀਂ ਰਸਾਂ ਕਸਾਂ ਦੇ ਵਿੱਚ ਲੱਗ ਕੇ ਤੁਹਾਨੂੰ ਭੁੱਲ ਚੁੱਕੇ ਹਾਂ। ਹਰ ਪ੍ਰਭ ਚੇਤਨਾ ਆਵੀ, ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਚੇਤੇ ਹੀ ਨਹੀਂ ਆਉਂਦਾ। ਐਸੇ ਦੁਨੀਆਂ ਦੇ ਰਸਾਂ ਕਸਾਂ ਦੇ ਵਿੱਚ ਭੁੱਲ ਗਏ ਹਾਂ, ਸਾਨੂੰ ਕਦੇ ਭੁੱਲਿਆ ਨੂੰ ਰੱਬ ਚੇਤੇ ਹੀ ਨਹੀਂ ਆਉਂਦਾ। ਕਿਉਂ ਛੁੱਟਾਂ ਮੇਰੇ ਹਰ ਰਾਇਆ, ਐ ਮੇਰੇ ਪਾਤਸ਼ਾਹ ਵਾਹਿਗੁਰੂ, ਹੁਣ ਦੱਸੋ ਮੈਂ ਕਿਵੇਂ ਛੁੱਟ ਸਕਦਾ ਹਾਂ? ਮੈਂ ਕਿਸੇ ਤਰ੍ਹਾਂ ਵੀ ਛੁੱਟ ਨਹੀਂ ਸਕਦਾ।
ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਰਹਾ।
ਇਸ ਢੰਗ ਦੇ ਨਾਲ ਅਰਦਾਸ ਬੇਨਤੀ ਕਰਨੀ ਆਪਣੇ ਔਗੁਣਾਂ ਨੂੰ ਬਖਸ਼ਾਉਣ ਦੀ ਖਾਤਰ। ਹੈ ਵਾਹਿਗੁਰੂ ਜੀ, ਐ ਮੇਰੇ ਪ੍ਰਭੂ ਜੀ, ਇਹੋ ਜਿਹੇ ਮੇਰੇ ਨੀਚ ਕਰਮ ਨੇ, ਤੁਸੀਂ ਗੁਣਾਂ ਵਾਲੇ ਹੋ, ਗੁਣਾਂ ਦੇ ਭੰਡਾਰ ਹੋ, ਗੁਣਾਂ ਦੇ ਦਾਤਾਰ ਹੋ, ਦਿਆਲੂ ਕਿਰਪਾਲੂ ਪਿਤਾ ਹੋ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਹੇ ਦਿਆਲੂ ਕਿਰਪਾਲੂ ਪਿਤਾ ਵਾਹਿਗੁਰੂ ਜੀ, ਤੁਸੀਂ ਮੇਰੇ ਸਾਰੇ ਹੀ ਔਗੁਣਾਂ ਨੂੰ ਬਖਸ਼ ਦਿਓ। ਇਉਂ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ।
ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ।
ਜਦੋਂ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਕਿਸੇ ਗੱਲ ਦਾ ਵੀ ਮਾਣ ਨਹੀਂ ਕਰਨਾ, ਨਿਮਾਣੇ ਤੇ ਨਿਤਾਣੇ ਹੋ ਕੇ ਬੇਨਤੀਆਂ ਕਰਨੀਆਂ ਨੇ। ਕਿਛ ਰੂਪ ਨਹੀਂ, ਮਹਾਰਾਜ ਮੇਰਾ ਤੇ ਰੂਪ ਵੀ ਸੁੰਦਰ ਨਹੀਂ ਹੈ। ਕਿਛ ਜਾਤ ਨਾਹੀਂ, ਮੇਰੀ ਜਾਤ ਬਰਾਦਰੀ ਵੀ ਅੱਛੀ ਨਹੀਂ ਹੈ। ਕਿਸ ਢੰਗ ਨਾਲ ਮੇਰਾ, ਮੇਰੇ ਜੀਵਨ ਦਾ ਰੰਗ ਢੰਗ, ਰਹਿਣੀ ਬਹਿਣੀ ਵੀ ਕੋਈ ਅੱਛੀ ਨਹੀਂ ਹੈ।
ਕਿਆ ਮੋਹ ਲੈ ਬੋਲ ਹੈ, ਗੁਣ ਵਿਹੂਨ ਨਾਮ ਜਪਿਆ ਨਾ ਤੇਰਾ।
ਤੇ ਵਾਹਿਗੁਰੂ ਜੀ, ਮੈਂ ਤੇ ਗੁਣਾਂ ਤੋਂ ਵੀ ਹੋਣਾ ਹੀ ਹਾਂ, ਗੁਣਾਂ ਤੋਂ ਸਖਣਾ ਹੀ ਹਾਂ। ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਬੋਲਾਂ, ਕੋਈ ਗੱਲ ਕਰਾਂ? ਨਾਮ ਜਪਿਆ ਨਾ ਤੇਰਾ, ਮੈਂ ਕਦੀ ਤੇਰਾ ਨਾਮ ਵੀ ਨਹੀਂ ਜਪਿਆ। ਕਿਉਂਕਿ ਮਨੁੱਖ ਦਾ ਫਰਜ਼ ਹੈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਹਾਨ ਪਰਉਪਕਾਰ ਕੀਤੇ ਨੇ, ਉਹਦਾ ਨਾਮ ਜਪੇ, ਉਹਦਾ ਸ਼ੁਕਰਾਨਾ ਕਰੇ। ਪਰ ਨਹੀਂ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਾ ਨਾਹੀਂ ਮਰਨ ਵਿਚਾਰਾ। ਸਾਨੂੰ ਰੱਬ ਦੀਆਂ ਦਿੱਤੀਆਂ ਦਾਤਾਂ ਨਾਲ ਮੋਹ ਪੈ ਗਿਆ ਹੈ ਅਤੇ ਦਾਤੇ ਦਾ ਸ਼ੁਕਰਾਨਾ ਕਰਨਾ ਵੀ ਭੁੱਲ ਗਏ। ਇਸੇ ਲਈ ਸਤਿਗੁਰੂ ਕਹਿੰਦੇ, ਹੁਣ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਅਸੀਂ ਤਾਂ ਗੁਣਾਂ ਤੋਂ ਵੀ ਹੋਣੇ ਹਾਂ, ਤੁਹਾਡੇ ਸਾਹਮਣੇ ਕੀ ਮੂੰਹ ਲੈ ਕੇ ਬੋਲ ਸਕਦੇ ਹਾਂ, ਕੋਈ ਗੱਲ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਕਿਉਂਕਿ ਅਸਾਂ ਤੇ ਤੇਰਾ ਕਦੀ ਨਾਮ ਵੀ ਨਹੀਂ ਜਪਿਆ।
ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ।
ਅਸੀਂ ਤੇ ਬੜੇ ਵੱਡੇ ਪਾਪੀ ਸਾਂ, ਪਰ ਗੁਰੂ ਦੀ ਸੰਗਤ ਕਰਕੇ ਬਚੇ ਹਾਂ, ਪੁੰਨ ਸਤਿਗੁਰ ਕੇਰਾ। ਇਹ ਸਤਿਗੁਰੂ ਦਾ ਬਹੁਤ ਵੱਡਾ ਪੁੰਨ ਦਾ ਅਰਥ, ਇਹ ਇੱਕ ਪਰਉਪਕਾਰ ਹੈ। ਪੁੰਨ ਦਾ ਅਰਥ ਇੱਥੇ ਪਰਉਪਕਾਰ ਸਮਝਣਾ, ਇਹ ਸਤਿਗੁਰੂ ਦਾ ਬਹੁਤ ਵੱਡਾ ਪਰਉਪਕਾਰ ਹੈ, ਇਹ ਇੱਕ ਮਹਾਨ ਪਵਿੱਤਰ ਆਦਰਸ਼ ਹੈ। ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਏ ਤੇ ਵਾਹਿਗੁਰੂ ਨੇ ਸਾਡੇ ਸਾਰੇ ਗੁਨਾਹ ਮੁਆਫ ਕਰ ਦਿੱਤੇ।
ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਣ ਕੋ ਪਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਨੇ। ਉਸ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਜੀਉ ਦਾ ਅਰਥ ਹੈ ਜਿੰਦ ਜਾਨ ਦਿੱਤੀ ਹੈ, ਪਿੰਡ ਸਰੀਰ ਦਿੱਤਾ ਹੈ ਤੇ ਮੁਖ ਵੀ ਦਿੱਤਾ ਹੈ ਤੇ ਨੱਕ ਵੀ ਦਿੱਤਾ ਸਵਾਸ ਲੈਣ ਦੇ ਵਾਸਤੇ। ਵਰਤਨ ਕੋ ਪਾਣੀ ਤੇ ਪਾਣੀ ਵੀ ਵਾਹਿਗੁਰੂ ਦੀ ਅਮੋਲਕ ਦਾਤ ਹੈ, ਇਹ ਵੀ ਵਰਤਨ ਵਾਸਤੇ ਸਾਨੂੰ ਦਿੱਤੀ ਹੈ ਕਿ ਸਾਡੇ ਸਰੀਰ ਨੂੰ ਵੇਖ ਲਓ ਪਾਣੀ ਦੀ ਬੜੀ ਲੋੜ ਹੁੰਦੀ। ਹਾਲੇ ਆਦਮੀ ਰੋਟੀ ਤੋਂ ਬਿਨਾਂ ਤੇ ਸਾਰ ਸਕਦਾ, ਕੁਝ ਸਮਾਂ ਲੰਘਾ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਤੇ ਇੱਕ ਦਿਨ ਵੀ ਨਹੀਂ ਲੰਘਦਾ। ਇਹ ਅਮੋਲਕ ਦਾਤ ਹੈ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਵਰਤਣ ਵਾਸਤੇ ਦਿੱਤੀ ਹੈ।
ਅੰਨ ਖਾਣਾ ਕੱਪੜ ਪਹਿਨਣ ਦੀ ਆ ਰਸ ਅੰਨ ਭੋਗਾਣੀ।
ਹੋਰ ਵਾਹਿਗੁਰੂ ਨੇ ਕੀ ਪਰਉਪਕਾਰ ਕੀਤੇ ਨੇ। ਅੰਨ ਖਾਣਾ ਸਾਨੂੰ ਅੰਨ ਖਾਣ ਵਾਸਤੇ ਦਿੱਤਾ। ਆ ਕਿੰਨੇ ਪ੍ਰਕਾਰ ਦੇ ਅੰਨ ਨੇ, ਭੋਜਨ ਨੇ ਜਿਹੜੇ ਅਸੀਂ ਛਕਦੇ ਹਾਂ। ਜੇ ਪ੍ਰਸ਼ਾਦ ਸਤੀ ਹੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰੱਖ ਮਨ ਮਾਹੇ। ਜਿਸ ਵਾਹਿਗੁਰੂ ਨੇ ਸਾਨੂੰ ਖਾਣ ਵਾਸਤੇ ਅਨੇਕਾਂ ਤਰ੍ਹਾਂ ਦਾ ਅੰਨ ਦਿੱਤਾ ਹੈ ਤੇ ਪਹਿਨਣ ਦੇ ਵਾਸਤੇ ਕੱਪੜਾ ਵੀ ਦਿੱਤਾ ਹੈ। ਕੱਪੜੇ ਕਿੰਨੇ ਪ੍ਰਕਾਰ ਦੇ ਨੇ, ਮੌਸਮ ਦੇ ਲਿਹਾਜ਼ ਦੇ ਨਾਲ ਅਸੀਂ ਪਾਉਂਦੇ ਹਾਂ, ਇਹ ਸਾਰੀਆਂ ਵਾਹਿਗੁਰੂ ਦੀਆਂ ਦਾਤਾਂ ਨੇ। ਰਸ ਅੰਨ ਭੋਗਾਣੀ ਤੇ ਹੋਰ ਬੇਅੰਤ ਰਸ ਭੋਗਣ ਵਾਸਤੇ ਵਾਹਿਗੁਰੂ ਨੇ ਸਾਨੂੰ ਦਿੱਤੇ ਹਨ।
ਜਿਨ ਦੀਏ ਸੋ ਚਿਤ ਨਾ ਆਵੇ ਪਸੂ ਹਉ ਕਰ ਜਾਣੇ।
ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਵ ਦੀ ਅਕਿਰਤ ਘਣਤਾ ਦੱਸਦੇ ਨੇ। ਜਿਸ ਵਾਹਿਗੁਰੂ ਨੇ ਇਹ ਸਾਰੇ ਪਦਾਰਥ ਦਿੱਤੇ ਨੇ, ਰਸ ਕਸ ਦਿੱਤੇ ਨੇ ਤੇ ਸਾਰੇ ਸੁੱਖ ਦਿੱਤੇ ਨੇ, ਉਹ ਸਾਨੂੰ ਕਦੀ ਚੇਤੇ ਵੀ ਨਹੀਂ ਆਉਂਦਾ, ਉਸਨੂੰ ਅਸੀਂ ਭੁੱਲੇ ਹੋਏ ਹਾਂ। ਪਸ਼ੂ ਹਉ ਕਰ ਜਾਣੇ, ਇਹ ਜਿਹੜਾ ਜੀਵ ਐਸਾ ਪਸ਼ੂ ਹੈ, ਪਸ਼ੂ ਕਹਿੰਦੇ ਨੇ ਅਚੇਤ ਅਵਸਥਾ ਨੂੰ, ਇਹ ਜਿਹੜਾ ਮਨੁੱਖ ਹੈ ਇਹ ਵੀ ਪਸ਼ੂ ਵਾਂਗੂ ਅਚੇਤ ਅਵਸਥਾ ਵਾਲਾ ਬਣ ਗਿਆ ਹੈ ਤੇ ਇਹ ਕਹਿੰਦਾ ਜੋ ਵੀ ਕੁਛ ਕੀਤਾ ਹੈ ਉਹ ਮੈਂ ਕੀਤਾ ਹੈ। ਪਸ਼ੂ ਹਉ ਕਰ ਜਾਣੀ, ਇਹ ਪਸ਼ੂ ਹਉ ਕਰਕੇ ਮੈਂ ਹੀ ਕੀਤਾ ਸਾਰਾ ਕੁਛ, ਵੀ ਸਾਰਾ ਕੁਛ ਸਰੀਰ ਵੀ ਮੇਰਾ, ਅੰਨ ਪਾਣੀ ਕੱਪੜਾ ਜੋ ਵੀ ਕੁਛ ਮੇਰੇ ਕੋਲ ਹੈ ਇਹ ਤੇ ਮੈਂ ਮਿਹਨਤ ਕਰਕੇ ਬਣਾਇਆ। ਇਹ ਵਾਹਿਗੁਰੂ ਦੇ ਪਰਉਪਕਾਰ ਨੂੰ ਭੁੱਲ ਗਿਆ ਪਸ਼ੂ, ਇਹ ਕਹਿੰਦਾ ਮੈਂ ਸਾਰਾ ਕੁਛ ਕੀਤਾ, ਇਹ ਮੈਂ ਕਰਕੇ ਸਭ ਕੁਛ ਜਾਣਦਾ ਹੈ।
ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ। ਹੇ ਵਾਹਿਗੁਰੂ ਜੀ, ਸਭ ਕੁਛ ਤੇਰਾ ਕੀਤਾ ਹੀ ਵਰਤਦਾ ਹੈ ਤੇ ਤੂੰ ਅੰਤਰ ਜਾਮੀ ਵੀ ਹੈ। ਅੰਤਰਜਾਮੀ ਸੰਸਕ੍ਰਿਤ ਦਾ ਸ਼ਬਦ ਹੈ, ਅੰਤਰਜਾਮਿਨ, ਜਿਹੜਾ ਅੰਦਰੋਂ ਸਾਡੇ ਮਨ ਬੁੱਧੀ ਨੂੰ ਇੰਦਰੀਆਂ ਨੂੰ ਪ੍ਰੇਰਣਾ ਕਰੇ ਉਹਨੂੰ ਅੰਤਰਜਾਮੀ ਕਹਿੰਦੇ ਨੇ। ਤੇ ਦੂਸਰਾ ਅੰਤਰਜਾਮੀ ਦਾ ਅਰਥ ਇਹ ਵੀ ਹੈ ਵੀ ਜਿਹੜਾ ਸਾਡੇ ਅੰਦਰ ਦੀ ਗੱਲ ਜਾਣਦਾ ਹੋਵੇ ਉਹਨੂੰ ਵੀ ਅੰਤਰਜਾਮੀ ਕਹਿੰਦੇ ਨੇ। ਇਹ ਦੋਵੇਂ ਅਰਥ ਢੁਕਦੇ ਨੇ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਤੂੰ ਅੰਦਰ ਦਾ ਪ੍ਰੇਰਕ ਵੀ ਹੈ ਤੇ ਤੂੰ ਅੰਦਰ ਦਾ ਜਾਣੀ ਜਾਣ ਵੀ ਹੈ।
ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸਵਾਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਜੀਵ ਵਿਚਾਰੇ ਕੀ ਕਰ ਸਕਦੇ ਹਾਂ, ਸਾਡੇ ਤੇ ਵਸ ਵਿੱਚ ਕੁਝ ਹੈ ਹੀ ਨਹੀਂ ਹੈ। ਸਭ ਖੇਲ ਤੁਮ ਸਵਾਮੀ, ਹੇ ਸਵਾਮੀ ਮਾਲਕ ਵਾਹਿਗੁਰੂ ਜੀ, ਤੇ ਸਾਰਾ ਤੁਹਾਡਾ ਹੀ ਖੇਲ ਤਮਾਸ਼ਾ ਬਣਾਇਆ ਹੋਇਆ ਹੈ।
ਜਨ ਨਾਨਕ ਹਾਟ ਬਿਹਾਜਿਆ ਹਰ ਗੁਲਮ ਗੁਲਾਮੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਮਰਤਾ ਨਾਲ ਬੇਨਤੀ ਕਰ ਰਹੇ ਨੇ। ਜਨ ਨਾਨਕ ਹਾਟ ਵਿਹਾਜਿਆ, ਮੈਂ ਤੇ ਦਾਸ ਨਾਨਕ ਆਪ ਜੀ ਦੀ ਹੱਟ ਤੇ ਵਿਹਾਜਿਆ ਦਾ ਅਰਥ ਵੇਖ ਗਿਆ ਹਾਂ, ਭਾਵ ਗੁਰੂ ਦੀ ਹੱਟ ਸਾਧ ਸੰਗਤ ਤੇ ਮੈਂ ਤੇ ਵੇਖ ਗਿਆ ਹਾਂ। ਹਰ ਗੁਲਮ ਗੁਲਾਮੀ, ਮੈਂ ਤੇ ਹੁਣ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਦੇ ਦਾਸਾਂ ਦਾ ਦਾਸ ਬਣ ਕੇ ਦਿਨ ਕੱਟੀ ਕਰ ਰਿਹਾ ਹਾਂ। ਮੈਂ ਆਪਣੇ ਜੀਵਨ ਦੀ ਸਫਲਤਾ ਕਰ ਰਿਹਾ ਹਾਂ।
ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨ ਪਾਲਤੀ ਰੱਖੈ ਨਜ਼ਰ ਮਝਾਰ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਦੇ ਚਰਣਾਂ ਵਿੱਚ ਹੀ ਅਰਦਾਸ ਹੈ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੀ ਹੈ ਇਹ ਆਣੇ। ਹੇ ਵਾਹਿਗੁਰੂ ਜੀ, ਤੇ ਅਸੀਂ ਬੱਚੇ ਹਾਂ। ਕਿਸ ਦੇ ਬੱਚੇ ਹੋ? ਹਰ ਪ੍ਰਭ ਕੀ ਹੈ ਇਹ ਆਣੇ, ਅਸੀਂ ਵਾਹਿਗੁਰੂ ਪਰਮੇਸ਼ਰ ਦੇ ਹੀ ਬੱਚੇ ਹਾਂ, ਪਰ ਹੈ ਇਹ ਆਣੇ ਨਾਦਾਨ, ਜਿਵੇਂ ਛੋਟੇ ਬੱਚੇ ਬੜੇ ਉਹ ਨਾਦਾਨ ਹੁੰਦੇ ਨੇ, ਭੋਲੇ ਹੁੰਦੇ ਨੇ, ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਮੇਰੇ ਵਾਹਿਗੁਰੂ ਜੀ, ਅਸੀਂ ਵੀ ਤੁਹਾਡੇ ਨੰਨੇ ਮੁੰਨੇ ਅਤੇ ਇਹ ਆਣੇ ਨਾਦਾਨ ਬੱਚੇ ਹਾਂ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ, ਧੰਨ ਹੈ ਸਤਿਗੁਰੂ, ਕਿਉਂਕਿ ਗੁਰ ਸਤਿਗੁਰ ਪਾਧਾ ਜਿਹੜੇ ਪੂਜਨੀਕ ਸਤਿਗੁਰੂ ਸਨ, ਉਹ ਪਾਧੇ ਵੀ ਸਨ। ਪਾਧਾ ਉਸਨੂੰ ਕਹਿੰਦੇ ਨੇ ਜਿਹੜਾ ਬੱਚਿਆਂ ਨੂੰ ਤਾਲੀਮ ਦੇਵੇ, ਜਿਹੜਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇ, ਜਿਹੜਾ ਬੱਚਿਆਂ ਨੂੰ ਚੰਗੀ ਵਿਦਿਆ ਪੜ੍ਹਾਵੇ, ਉਹਨੂੰ ਪਾਧਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ, ਵੀ ਗੁਰੂਆਂ ਦੇ ਗੁਰੂ ਸੱਚੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧੰਨਤਾ ਯੋਗ ਨੇ। ਸਾਡੇ ਤਾਂ ਉਹੀ ਪਾਧਾ ਨੇ, ਧਾਰਮਿਕ ਟੀਚਰ ਨੇ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਉਪਦੇਸ਼ ਦੇ ਕੇ ਅਤੇ ਸਾਨੂੰ ਸਿਆਣੇ ਵੀ ਬਣਾ ਦਿੱਤਾ ਹੈ। ਪਹਿਲਾਂ ਅਸੀਂ ਇਹ ਆਣੇ ਬਾਲਕ ਸੀ, ਪਰ ਹੁਣ ਸਾਨੂੰ ਸਤਿਗੁਰੂ ਨੇ ਗੁਰਮਤਿ ਦੀ ਸਿੱਖਿਆ ਦੇ ਕੇ, ਗੁਰਮਤਿ ਦੀ ਵਿਦਿਆ ਪੜ੍ਹਾ ਕੇ, ਗੁਰਮਤਿ ਦਾ ਗਿਆਨ ਦੇ ਕੇ ਅਤੇ ਸਾਨੂੰ ਸਿਆਣੇ ਬਣਾ ਦਿੱਤਾ ਹੈ। ਇਹ ਵੀ ਸਤਿਗੁਰੂ ਦਾ ਪਰਉਪਕਾਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਤਿਗੁਰੂ ਅਤੇ ਗੁਰਸਿੱਖ ਦੀ ਪ੍ਰੀਤੀ ਦਾ ਬੜੇ ਸੋਹਣੇ ਢੰਗ ਦੇ ਨਾਲ ਜ਼ਿਕਰ ਕਰਦੇ ਹਨ। ਜਿਉਂ ਜਨਨੀ ਸੁਤ ਜਨ ਪਾਲਤੀ ਰੱਖੈ ਨਦਰ ਮਜ਼ਾਰ, ਜਨਨੀ ਦਾ ਅਰਥ ਹੈ ਮਾਤਾ। ਜਿਵੇਂ ਮਾਤਾ ਆਪਣੇ ਪੁੱਤਰ ਨੂੰ ਜਨਮ ਦੇ ਕੇ ਫਿਰ ਉਹਦੀ ਪਾਲਣਾ ਕਰਦੀ ਹੈ ਤੇ ਹਮੇਸ਼ਾ ਲਈ ਉਹਨੂੰ ਆਪਣੀ ਨਿਗਾਹ ਦੇ ਵਿੱਚ ਰੱਖਦੀ ਹੈ।
ਅੰਤਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ।
ਮਾਤਾ ਜਦੋਂ ਕੰਮ ਕਾਰ ਦੇ ਲਈ ਅੰਦਰ ਵੀ ਜਾਂਦੀ ਹੈ, ਬਾਹਰ ਵੀ ਜਾਂਦੀ ਹੈ, ਮੁਖ ਦੇ ਗਰਾਸ, ਉਸ ਵੇਲੇ ਬੱਚੇ ਦੇ ਮੂੰਹ ਦੇ ਵਿੱਚ ਗਰਾਸ ਦਾ ਅਰਥ ਹੈ ਗਰਾਹੀ ਦਿੰਦੀ ਹੈ। ਜੇ ਬੱਚਾ ਛੋਟਾ ਹੈ ਉਹਨੂੰ ਦੁੱਧ ਚੁੰਘਾਉਂਦੀ ਹੈ, ਜੇ ਥੋੜ੍ਹਾ ਜਿਹਾ ਵੱਡਾ ਹੋ ਗਿਆ ਤਾਂ ਉਸਨੂੰ ਅੰਨ ਪਾਣੀ ਛਕਾਉਂਦੀ ਹੈ। ਜੋ ਬੱਚਿਆਂ ਦੀ ਖੁਰਾਕ ਹੈ ਮਾਂ, ਉਹ ਬਾਰ ਬਾਰ ਬੱਚਿਆਂ ਨੂੰ ਖਵਾਉਂਦੀ ਹੈ, ਖਿਨ ਖਿਨ ਪੋਚਾਰ, ਅਤੇ ਨਾਲ ਖਿਨ ਖਿਨ ਕਾਲ ਭਾਵ ਥੋੜ੍ਹੇ ਥੋੜ੍ਹੇ ਸਮੇਂ ਤੋਂ ਬਾਅਦ ਉਹ ਪੁਚਕਾਰਦੀ ਵੀ ਹੈ, ਲਾਡ ਵੀ ਲੜਾਉਂਦੀ ਹੈ।
ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ।
ਲੋ ਹਜ਼ੂਰ ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਦੇ ਨਾਲ ਪਿਆਰ ਕਰਦੀ ਹੈ ਨਾ, ਤਿਉਂ ਸਤਿਗੁਰ ਗੁਰਸਿੱਖ ਰਾਖਤਾ, ਇਸੇ ਤਰ੍ਹਾਂ ਸਤਿਗੁਰੂ ਧਰਮ ਪਿਤਾ ਨੇ ਉਹ ਗੁਰਸਿੱਖ ਦੀ ਵੀ ਉਸੇ ਤਰ੍ਹਾਂ ਹੀ ਨਜ਼ਰਸਾਨੀ ਰੱਖਦੇ ਨੇ। ਹਰ ਪ੍ਰੀਤ ਪਿਆਰ, ਵਾਹਿਗੁਰੂ ਦੀ ਪ੍ਰੀਤੀ ਵਿੱਚ ਪਿਆਰ ਲਾ ਕੇ ਅਥਵਾ ਵਾਹਿਗੁਰੂ ਦੀ ਪ੍ਰੀਤੀ ਅਤੇ ਪਿਆਰ ਬਖਸ਼ਿਸ਼ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਦੀ ਵੀ ਇਸੇ ਤਰ੍ਹਾਂ ਹੀ ਇਹ ਜਿਹੜੀ ਲਾਡ ਪਿਆਰ ਅਤੇ ਉਹਨਾਂ ਦੀ ਇਹ ਮਹਾਨ ਪਰਵਰਿਸ਼ ਦਾ ਖਿਆਲ ਰੱਖਦੇ ਹਨ।
ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਐ ਮੇਰੇ ਵਾਹਿਗੁਰੂ, ਐ ਮੇਰੇ ਭਰਾਵੋ, ਅਸੀਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਿਲਕੁਲ ਇਆਣੇ, ਭੋਲੇ ਪਾਲੇ, ਮਾਸੂਮ, ਸ਼ੀਰਖੋਰ ਬਾਲਕ ਹਾਂ। ਧੰਨ ਹੈ ਸਤਿਗੁਰੂ, ਜੋ ਗੁਰੂਆਂ ਦੇ ਮਹਾਨ ਸਤਿਗੁਰੂ ਨੇ ਉਹੀ ਸਾਡੇ ਪਾਧਾ ਧਾਰਮਿਕ ਟੀਚਰ ਬਣੇ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਜਪਣ ਦਾ, ਸਿਮਰਨ ਦਾ ਉਪਦੇਸ਼ ਦੇ ਕੇ ਅਤੇ ਸਾਨੂੰ ਸਿਆਣੇ ਬਣਾਇਆ ਹੈ, ਹਰ ਤਰ੍ਹਾਂ ਦੇ ਨਾਲ ਯੋਗ ਬਣਾਇਆ ਹੈ। ਇਹ ਸਾਰਾ ਸਤਿਗੁਰੂ ਦਾ ਮਹਾਨ ਪਰਉਪਕਾਰ ਹੈ।
ਜੈਸੀ ਗਗਨ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ।
ਲੋ ਸਤਿਗੁਰੂ ਕਿਵੇਂ ਗੁਰਸਿੱਖਾਂ ਦੇ ਨਾਲ ਪਿਆਰ ਦਾ ਨੇਮ ਨਿਭਾਉਂਦੇ ਹਨ। ਹਜ਼ੂਰ ਕਹਿੰਦੇ ਜੈਸੇ ਗਗਨ ਫਿਰੰਤੀ ਉਡਤੀ, ਜਿਵੇਂ ਗਗਨ ਆਕਾਸ਼ ਦੇ ਵਿੱਚ, ਫਰੰਤੀ ਦਾ ਅਰਥ ਹੈ ਫਿਰਨ ਵਾਲੀ, ਕੌਣ ਹੈ ਕੂੰਜ, ਉਹ ਆਕਾਸ਼ ਦੇ ਵਿੱਚ ਉੱਡਦੀ ਹੈ। ਕਪੜੇ ਬਾਗੇ ਵਾਲੀ, ਉਹਦੇ ਬਾਗੇ ਦਾ ਅਰਥ ਹੈ ਚਿੱਟੇ ਕੱਪੜੇ ਵੀ ਪਾਏ ਹੁੰਦੇ ਨੇ, ਚਿੱਟੇ ਕੱਪੜਿਆਂ ਵਾਲੀ ਹੁੰਦੀ ਹੈ। ਕੂੰਜ ਦੇ ਜਿਹੜੇ ਖੰਭ ਨੇ ਚਿੱਟੇ ਹੁੰਦੇ ਨੇ, ਉਹਨਾਂ ਨੂੰ ਕਪੜੇ ਬਾਗੇ, ਚਿੱਟੇ ਕੱਪੜੇ ਲਿਖੇ ਨੇ। ਹਜ਼ੂਰ ਕਹਿੰਦੇ ਨੇ ਜਿਵੇਂ ਆਕਾਸ਼ ਦੇ ਵਿੱਚ ਫਿਰਨ ਵਾਲੀ ਕੂੰਜ, ਅਤੇ ਉਹ ਆਕਾਸ਼ ਦੇ ਵਿੱਚ ਉੱਡਦੀ ਹੈ, ਅਤੇ ਕੱਪੜੇ ਬਾਗੇ ਵਾਲੀ, ਉਸਦੇ ਜਿਹੜੇ ਖੰਭ ਨੇ ਉਹਦੇ ਕੱਪੜੇ ਨੇ ਚਿੱਟੇ ਰੰਗ ਵਾਲੇ ਪਹਿਨੇ ਹੁੰਦੇ ਹਨ।
ਉਹ ਰੱਖੈ ਚੀਤ ਪਿਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੇ।
ਉਹ ਜਿਹੜੀ ਕੂੰਜ ਹੈ ਭਾਵੇਂ ਇੱਕ ਪੰਛੀ ਹੈ, ਉਹ ਰਾਖੈ ਚੀਜ਼ ਪਿੱਛੇ ਵਿੱਚ ਬਚਰੇ, ਉਹ ਆਪਣੇ ਚਿੱਤ ਨੂੰ ਪਿੱਛੇ ਬੱਚਿਆਂ ਦੇ ਵਿੱਚ ਰੱਖਦੀ ਹੈ। ਕੂਨ ਜਦੋਂ ਪਹਿਲਾਂ ਪਹਾੜੀ ਇਲਾਕਿਆਂ ਵਿੱਚ ਰਹਿੰਦੀ ਹੈ ਅਤੇ ਜਦੋਂ ਉੱਥੇ ਬਰਫ਼ ਪੈਂਦੀ ਹੈ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਇੱਧਰ ਆ ਜਾਂਦੀ ਹੈ, ਕਿਉਂਕਿ ਬੱਚੇ ਛੋਟੇ ਹੁੰਦੇ ਨੇ, ਉਹ ਬੱਚਿਆਂ ਨੂੰ ਨਾਲ ਨਹੀਂ ਲਿਆ ਸਕਦੀ। ਪਰ ਆਪਣਾ ਚਿੱਤ ਉਹਨਾਂ ਬੱਚਿਆਂ ਦੇ ਵਿੱਚ ਹੀ ਜੋੜੀ ਰੱਖਦੀ ਹੈ, ਨਿਤ ਹਿਰਦੇ ਸਾਰ ਸੰਭਾਲੀ ਅਤੇ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਉਹਨਾਂ ਦੀ ਖਬਰ ਸਾਰ ਲੈਂਦੀ ਹੈ। ਭਾਵ ਕੂੰਜ ਹਰ ਵੇਲੇ ਉਹਨਾਂ ਬੱਚਿਆਂ ਦਾ ਸਿਮਰਨ ਕਰਦੀ ਹੈ।
ਕਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੈ ਜੀ ਨਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਇਸੇ ਤਰ੍ਹਾਂ ਵੀ ਸਤਿਗੁਰੂ ਸਿੱਖ ਦੀ ਪ੍ਰੀਤੀ ਨੂੰ ਕਾਇਮ ਰੱਖਦੇ ਨੇ, ਜਿਵੇਂ ਕੂੰਜ ਆਪਣੇ ਬੱਚਿਆਂ ਦੀ ਹਮੇਸ਼ਾ ਲਈ ਖਬਰਸਾਰ ਲੈਂਦੀ ਹੈ, ਉਹਨਾਂ ਦਾ ਸਿਮਰਨ ਕਰਦੀ, ਉਹਨਾਂ ਨੂੰ ਚੇਤੇ ਰੱਖਦੀ ਹੈ। ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਇਸੇ ਤਰ੍ਹਾਂ ਸਤਿਗੁਰੂ ਸਿੱਖ ਦੀ ਪ੍ਰੀਤੀ ਨੂੰ ਜਾਣਦੇ ਨੇ, ਉਹਦੀ ਕਦਰ ਕਰਦੇ ਨੇ ਅਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਦੇ ਕੇ ਗੁਰਸਿੱਖ ਨੂੰ ਗੁਰਸਿੱਖ ਰੱਖੇ ਜੀ ਨਾਲ ਹੀ ਗੁਰਸਿੱਖ ਨੂੰ ਸਤਿਗੁਰੂ ਆਪਣੇ ਜੀ ਨਾਲ, ਆਪਣੀ ਜਿੰਦ ਜਾਲ, ਆਪਣੇ ਪ੍ਰਾਣਾਂ ਦੇ ਨਾਲ ਅਤੇ ਆਪਣੇ ਸੀਨੇ ਨਾਲ ਲਾਈ ਰੱਖਦੇ ਹਨ।
ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਬੜੀ ਸੁੰਦਰ ਉਦਾਹਰਣ ਦਿੰਦੇ ਨੇ ਵੀ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਿਵੇਂ ਕਰਦਾ। ਜੈਸੇ ਕਾਤੀ ਤੀਸ ਬਤੀਸ ਹੈ, ਇੱਥੇ ਪਹਿਲਾ ਵਿਸਰਾਮ ਹੈ, ਜਿਵੇਂ ਕਾਤੀ ਦਾ ਅਰਥ ਹੈ ਕੈਂਚੀ, ਤੀਸ ਬਤੀਸ ਇਹ ਗਿਣਤੀ ਵਾਚਕ ਸ਼ਬਦ ਨੇ, ਤੀਹ ਅਤੇ ਬੱਤੀ ਦੰਦਾਂ ਦੀ ਇਹ ਕੈਂਚੀ ਹੁੰਦੀ ਹੈ ਅਤੇ ਵਿੱਚ ਰੱਖੇ ਰਸਨਾ ਮਾਸਰਤ ਕੇਰੀ, ਆਹ ਦੇਖ ਲਓ ਜਿਹੜੇ ਦੋ ਦੰਦ ਨੇ ਸਾਡੇ ਜਬਾੜੇ ਨੇ, ਤੀਹ ਜਾਂ ਬੱਤੀ ਦੰਦ ਹਰ ਮਨੁੱਖ ਦੇ ਹੁੰਦੇ ਨੇ ਔਰ ਇਹ ਮਾਨੋ ਕੈਂਚੀ ਵਾਂਗੂ ਕੱਟਦੇ ਨੇ, ਪਰ ਇਸ ਦੰਦਾਂ ਦੇ ਵਿੱਚ, ਇਸ ਕੈਂਚੀ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਮਾਸ ਅਤੇ ਰਤ ਲਹੂ ਦੀ ਬਣੀ ਹੋਈ ਰਸਨਾ ਨੂੰ ਕਿਵੇਂ ਹਮੇਸ਼ਾ ਲਈ ਸੁਰੱਖਿਅਤ ਰੱਖਿਆ ਹੋਇਆ ਹੈ, ਇਹ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਕ੍ਰਿਸ਼ਮਾ ਹੀ ਹੈ। ਅਤੇ ਦੰਦ ਕੋਈ ਵੀ ਚੀਜ਼ ਹੈ ਅਤੇ ਉਸਨੂੰ ਵੇਖ ਲਓ ਕਿਵੇਂ ਕੱਟਦੇ ਨੇ ਕੈਂਚੀ ਵਾਂਗੂ, ਅਤੇ ਫਿਰ ਉਹ ਜਿਹੜੀ ਕੋਈ ਵੀ ਵਸਤੂ ਆਪਾਂ ਛਕਦੇ ਹਾਂ, ਕੋਈ ਪਦਾਰਥ ਖਾਂਦੇ ਹਾਂ, ਦੰਦਾਂ ਦੇ ਨਾਲ ਚਿੱਥ ਚਿੱਥ ਕੇ ਫਿਰ ਉਹਨੂੰ ਅੰਦਰ ਲੰਘਾਉਂਦੇ ਹਾਂ ਅਤੇ ਸਾਡੀ ਰਸਨਾ ਉਹਨਾਂ ਦੰਦਾਂ ਦੀ ਕੈਂਚੀ ਵਿੱਚ ਹੀ ਹਮੇਸ਼ਾ ਲਈ ਉਹ ਰਹਿੰਦੀ ਹੈ, ਤੇ ਪਰ ਵੇਖ ਲਓ ਉਹਦਾ ਪੂਰਾ ਵੀ ਨੁਕਸਾਨ ਨਹੀਂ ਹੁੰਦਾ।
ਕੋਈ ਜਾਣ ਹੋ ਮਾਸ ਕਾਤੀ ਕੈ ਕਿਛ ਹਾਥ ਹੈ ਸਭ ਵਸਗਤ ਹੈ ਹਰ ਕੇਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੋਈ ਮਤਾ ਇਸ ਗੱਲ ਨੂੰ ਜਾਣਿਓ ਵੀ ਮਾਸ ਜ਼ੁਬਾਨ ਦੇ ਤੇ ਕਾਤੀ ਜਿਹੜੀ ਇਹ ਦੰਦਾਂ ਦੀ ਕੈਂਚੀ, ਇਹਨਾਂ ਦੇ ਕੁਛ ਹੱਥ ਵਸ ਹੈ, ਨਾ ਜ਼ੁਬਾਨ ਦੇ ਵਸ ਵਿੱਚ ਹੈ ਅਤੇ ਨਾ ਹੀ ਇਹਨਾਂ ਦੰਦਾਂ ਦੇ ਵਸ ਵਿੱਚ ਕੁਝ ਹੈ। ਹਜ਼ੂਰ ਕਹਿੰਦੇ ਸਭ ਵਸਗਤ ਹੈ ਹਰ ਕੇਰੀ, ਅਸਲੀ ਤੇ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ। ਜਿਵੇਂ ਵਾਹਿਗੁਰੂ ਪਰਮੇਸ਼ਰ ਦੰਦਾਂ ਦੇ ਵਿੱਚ ਸਾਡੀ ਜੀਭ ਦੀ ਰੱਖਿਆ ਕਰਦਾ ਹੈ, ਇਹ ਵਾਹਿਗੁਰੂ ਦੀ ਆਪਣੀ ਮੌਜ ਹੈ ਨਾ, ਨਹੀਂ ਤੇ ਦੰਦ ਜਦੋਂ ਮਰਜ਼ੀ ਜ਼ੁਬਾਨ ਨੂੰ ਕੱਟ ਵੀ ਸਕਦੇ ਨੇ, ਕਈ ਵਾਰੀ ਅਚਾਨਕ ਦੰਦੀ ਵੱਢੀ ਜਾਂਦੀ, ਕਿੰਨੀ ਤਕਲੀਫ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨੇ ਆਹ ਦੇਖ ਲਓ ਤੀਹ ਬੱਤੀ ਦੰਦਾਂ ਦੀ ਜਿਹੜੀ ਕੈਂਚੀ ਹੈ, ਸਾਡੇ ਦੰਦ ਜਬਾੜੇ ਨੇ, ਇਹਨਾਂ ਦੇ ਵਿੱਚ ਵਾਹਿਗੁਰੂ ਸਾਡੀ ਜ਼ੁਬਾਨ ਨੂੰ ਜਿਹੜੀ ਲਹੂ ਅਤੇ ਮਾਸ ਦੀ ਹੀ ਬਣੀ ਹੁੰਦੀ ਹੈ ਅਤੇ ਉਹਨੂੰ ਹਰ ਵੇਲੇ ਸੁਰੱਖਿਅਤ ਰੱਖਦਾ ਹੈ, ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਖੇਡ ਹੈ।
ਕਿਉਂ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੈ ਪੈਜ ਜਨ ਕੇਰੀ।
ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਨਿੰਦਕ ਲੋਕ ਨੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ ਅਤੇ ਨਾਲ ਉਹਨਾਂ 'ਤੇ ਅਟੈਕ ਵੀ ਕਰਦੇ ਨੇ, ਉਹਨਾਂ 'ਤੇ ਹਮਲਾ ਵੀ ਕਰਦੇ ਨੇ, ਪਰ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਜਨਾਂ ਦੀ ਪੈਜ ਇੱਜ਼ਤ ਨੂੰ, ਉਹਨਾਂ ਦੀ ਵਡਿਆਈ ਨੂੰ ਆਪ ਰੱਖਦਾ ਹੈ। ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸ਼ੰਤ ਨੇ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਕਲਗੀਧਰ ਪਾਤਸ਼ਾਹ ਨੇ ਵੀ ਇਹ ਦ੍ਰਿਸ਼ਟਾਂਤ ਦਿੱਤਾ ਹੈ। ਸਤਿਗੁਰੂ ਕਹਿੰਦੇ ਨੇ ਦੰਤ ਜੀਭ ਜਿਉਂ ਰਾਖ ਹੈ ਦੁਸ਼ਟ ਅਰਿਸ਼ਟ ਸੰਗਾ, ਉਹ ਵਾਹਿਗੁਰੂ ਜਿਵੇਂ ਸਾਡੀ ਜੀਭ ਦੀ ਦੰਦਾਂ ਵਿੱਚ ਰੱਖਿਆ ਕਰਦਾ ਹੈ, ਇਸੇ ਤਰ੍ਹਾਂ ਆਪਣੇ ਭਗਤਾਂ ਦੀ, ਸੰਤਾਂ ਦੀ, ਦਾਸਾਂ ਦੀ ਰੱਖਿਆ ਕਰਦਾ, ਦੁਸ਼ਟਾਂ ਨੂੰ ਤੇ ਜਿਹੜੇ ਰਿਸ਼ਟ ਉਪੱਦਰਵੀ ਨੇ ਉਹਨਾਂ ਨੂੰ ਮਾਰ ਕੇ ਆਪਣੇ ਸੰਤਾਂ ਦੀ ਹਮੇਸ਼ਾ ਲਈ ਰੱਖਿਆ ਕਰਦਾ ਹੈ।
ਭਾਈ ਮਤ ਕੋਈ ਜਾਣ ਹੋ ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵੇਖ ਲਓ ਕਿੰਨਾ ਸੁੰਦਰ ਉਪਦੇਸ਼ ਦਿੰਦੇ ਨੇ। ਬੰਦੇ ਦਾ ਮਨ ਕਈ ਵਾਰੀ ਡੋਲ ਜਾਂਦਾ ਹੈ ਜਦੋਂ ਕੋਈ ਕਿਸੇ ਪਾਸਿਓਂ ਕੋਈ ਬਿਮਾਰੀ ਹਮਲਾ ਕਰਦੀ ਹੈ, ਕੋਈ ਦੁੱਖ ਦੁਸ਼ਮਣ ਹਮਲਾ ਕਰਦੇ ਨੇ, ਬੰਦੇ ਦਾ ਮਨ ਡੋਲ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਤੇ ਅਟਲ ਭਰੋਸਾ ਰੱਖੋ। ਮਾਈ ਮਤ ਕੋਈ ਜਾਣੋ, ਭਾਈ ਮਤ ਕੋਈ ਜਾਣੋ, ਕਿਸੀ ਕਾ ਇੱਕ ਸ਼ਹਾਥ ਹੈ। ਹੇ ਭਾਈ ਮਤ ਕੋਈ ਇਸ ਗੱਲ ਨੂੰ ਜਾਣੋ ਵੀ ਕਿਸੇ ਦੇ ਕੁਝ ਹੱਥ ਵਸ ਹੈ, ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਸਭ ਕਰੇ ਕਰਾਇਆ। ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦਾ ਕਿਰਾਇਆ ਹੀ ਕਰਦੇ ਹਨ।
ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਰਾ ਦਾ ਅਰਥ ਹੈ ਬੁਢੇਪਾ ਤੇ ਮਰਾ ਦਾ ਅਰਥ ਹੈ ਮੌਤ, ਤਾਪ ਦਾ ਅਰਥ ਹੈ ਬੁਖਾਰ ਤੇ ਸਿਰਤ ਦਾ ਅਰਥ ਹੈ ਜਿਹੜਾ ਸਿਰ ਪੀੜ ਹੋਣਾ। ਇਹ ਵੀ ਇੱਕ ਬਿਮਾਰੀ ਹੈ ਨਾ, ਕਈ ਵਾਰੀ ਡਾਕਟਰਾਂ ਤੋਂ ਵੀ ਦਵਾਈਆਂ ਲਈ ਜਾਂਦੇ ਹਾਂ, ਸਿਰ ਦੁਖਣੋਂ ਨਹੀਂ ਹਟਦਾ। ਅਤੇ ਸਾਪ ਦਾ ਅਰਥ ਹੈ ਕੋਈ ਸਰਾਫ ਕਿਸੇ ਦਾ ਲੱਗ ਜਾਣਾ, ਜਦੋਂ ਕਿਸੇ 'ਤੇ ਕੋਈ ਨਾ ਕੋਈ ਮੁਸੀਬਤ ਪੈ ਜਾਂਦੀ ਹੈ, ਉਹ ਕਹਿੰਦੇ ਪਤਾ ਨਹੀਂ ਮੈਨੂੰ ਕਿਸੇ ਦਾ ਸਰਾਪ ਹੀ ਲੱਗਿਆ। ਇਹ ਵੀ ਵਹਿਮ ਲੋਕਾਂ ਦੇ ਮਨ ਦੇ ਵਿੱਚ ਹੁੰਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਦੁਨੀਆਂ ਦੀ ਕੋਈ ਵੀ ਬਿਮਾਰੀ ਹੈ, ਕੋਈ ਵੀ ਮੁਸੀਬਤ ਹੈ, ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਹੈ, ਚਾਹੇ ਬੁਢੇਪਾ ਹੈ, ਚਾਹੇ ਮੌਤ ਹੈ, ਚਾਹੇ ਬੁਖਾਰ ਹੈ, ਚਾਹੇ ਸਿਰ ਪੀੜ ਹੈ, ਚਾਹੇ ਕੋਈ ਸਰਾਪ ਹੈ ਜਾਂ ਸਾਪ ਦਾ ਅਰਥ ਸਾਪਾਦਿਕ ਦਾ ਡੰਗ ਵੱਜਣਾ ਵੀ ਕਹਿੰਦੇ ਨੇ, ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਾਸੀ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ, ਕੋਈ ਵਾਹਿਗੁਰੂ ਪਰਮੇਸ਼ਰ ਦੇ ਲਾਏ ਤੋਂ ਬਿਨਾਂ ਕੋਈ ਵੀ ਸਾਨੂੰ ਲੱਗ ਨਹੀਂ ਸਕਦਾ, ਨਾ ਬਿਮਾਰੀ, ਨਾ ਬੁਢੇਪਾ, ਨਾ ਮੌਤ, ਨਾ ਸਰਾਪ, ਨਾ ਤਾਪ, ਨਾ ਹੀ ਕੋਈ ਹੋਰ ਕੋਈ ਬਿਮਾਰੀ ਸਾਡੇ 'ਤੇ ਅਸਰ ਕਰ ਸਕਦੀ ਹੈ। ਜੋ ਵੀ ਕੋਈ ਦੁੱਖ ਸੁੱਖ ਆਉਂਦਾ ਹੈ ਉਹ ਵਾਹਿਗੁਰੂ ਦੇ ਪਾਣੀ ਵਿੱਚ ਹੀ ਆਉਂਦਾ ਹੈ।
ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵਹੁ, ਜਨ ਨਾਨਕ ਜੋ ਅੰਤੀ ਅਵਸਰ ਲਏ ਛਡਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਐਸਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਲੋਕ ਤੇ ਪ੍ਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲਾ ਹੈ, ਤੇ ਤੁਸੀਂ ਹਮੇਸ਼ਾ ਲਈ ਆਪਣੇ ਮਨ ਚਿੱਤ ਵਿੱਚ ਉਸਨੂੰ ਧਿਆਓ। ਕੇਵਲ ਰਸਨਾ ਤੋਂ ਹੀ ਨਾ ਜਪੋ ਬਲਕਿ ਮਨ ਚਿੱਤ ਵਿੱਚ ਵੀ ਉਹਦਾ ਸਿਮਰਨ ਕਰੋ। ਉਹ ਕੈਸਾ ਹੈ ਜਨ ਨਾਨਕ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਜੋ ਅੰਤੀ ਅਵਸਰ ਲੈ ਛਡਾਇਆ। ਜੋ ਵਾਹਿਗੁਰੂ ਦਾ ਨਾਮ ਅੰਨ ਦੇ ਅਵਸਰ ਸਮੇਂ, ਭਾਵ ਜਦੋਂ ਅੰਨ ਦਾ ਸਮਾਂ ਆਉਂਦਾ ਹੈ, ਉਸ ਵੇਲੇ ਸਾਨੂੰ ਜਮਾਂ ਤੋਂ ਵੀ ਛਡਾ ਲੈਂਦਾ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਹਰ ਵੇਲੇ ਉਹਦਾ ਸਿਮਰਨ ਕਰੋ, ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹੋ, ਹਰ ਵੇਲੇ ਤੁਹਾਡੇ ਮਨ ਦੇ ਵਿੱਚ ਵਾਹਿਗੁਰੂ ਦਾ ਚਿੰਤਨ ਹੋਵੇ, ਉਹ ਚਿੰਤਨ ਤੁਹਾਨੂੰ ਆਉਂਦੇ ਸਮੇਂ ਜਮਾਂ ਤੋਂ ਵੀ ਛਡਾ ਲਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਜੇ ਇਸ ਬਾਣੀ ਨੂੰ ਸੁਣ ਕੇ ਮਨ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ ਅਤੇ ਸਾਡੇ ਸਾਰੇ ਵਹਿਮ ਭਰਮ ਦੁੱਖ ਦੂਰ ਹੋ ਸਕਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਸੁਣ ਉਪਦੇਸ਼ ਹਿਰਦੇ ਵਸਾਵਹੁ। ਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ, ਅਤੇ ਜਦੋਂ ਹਿਰਦੇ ਵਿੱਚ ਵਸ ਜਾਵੇ, ਮਨ ਇੱਛੇ ਨਾਨਕ ਫਲ ਪਾਵੋ, ਫਿਰ ਮਨ ਇੱਛੇ ਸਾਰੇ ਫਲ ਸਾਨੂੰ ਪ੍ਰਾਪਤ ਹੋ ਸਕਦੇ ਨੇ। ਸਤਿਗੁਰੂ ਮਿਹਰ ਕਾਰਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵਹੁ, ਜਨ ਨਾਨਕ ਜੋ ਅੰਤੀ ਅਵਸਰ ਲਏ ਛਡਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।